ਕਦੇ ਵਿਚਾਰ ਕੀਤੀ? ਇਹ ਨਦੀਆਂ ਨਾਲੇ ਵਾਹੜੇ ਸਮੁੰਦਰ ਕੀ ਹੈ? ਇਹ ਸੰਸਾਰ ਦਾ ਦ੍ਰਿਸ਼ਟਮਾਨ ਚੱਕਰ ਜੋ ਨਜ਼ਰ ਆ ਰਿਹਾ ਹੈ ਕੀ ਹੈ? ਹਜ਼ੂਰ ਗਰੀਬ ਨਵਾਜ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਰਾਮਕਲੀ ਮਹੱਲਾ ਪਹਿਲਾ, ਅੱਜ ਸਮੁੰਦਰ ਵੇਖਿਆ, ਇਹ ਸਮੁੰਦਰ ਦੇ ਕਿਨਾਰੇ ਤੇ ਖੜਿਆ ਵੀਰ ਪੁੱਛਣ ਲੱਗੇ ਦਿਲਬਾਗ ਸਿੰਘ, ਕਹਿੰਦੇ ਸਮੁੰਦਰ ਨੂੰ ਬੜਾ ਗਹਿਰਾ ਵੇਖਦੇ ਪਏ ਹੋ, ਗੱਲ ਕੀ ਹੈ? ਇਹ ਸਤਿਗੁਰਾਂ ਨੇ ਬੜੀ ਗੋਹਜ ਭਰੀ ਰਮਜ ਭਰੀ ਗੱਲ ਲਿਖੀ ਹੈ। ਤੇ ਮੈਂ ਕਿਹਾ ਹਜ਼ੂਰ ਦੇ ਵਚਨ ਨੇ, ਸਾਗਰ ਦੇਖੋ ਡਰ ਮਰੋ, ਸਾਗਰ ਨੂੰ ਵੇਖੀਏ ਤੇ ਕਹਿੰਦੇ ਡਰ ਲੱਗਦਾ ਮਰ ਜਾਈਦਾ, ਜੇ ਗਹਿਰੇ ਸਾਗਰ ਨੂੰ ਵੇਖ ਲਈਏ। ਸਾਗਰ ਦੇਖੋ ਡਰ ਮਰੋ, ਭੈ ਤੇਰੇ ਡਰਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜੇ ਸਾਗਰ ਨੂੰ ਵੇਖ ਲਈਏ ਸਮੁੰਦਰ ਨੂੰ, ਤਾਂ ਮਨੁੱਖ ਦੇ ਮਨ ਦੇ ਅੰਦਰ ਡਰ ਪੈਦਾ ਹੋ ਜਾਂਦਾ। ਪਰ ਕਹਿੰਦੇ ਤੇਰਾ ਜਿਹੜਾ ਭਵਜਲ ਦਾ ਸਾਗਰ ਹੈ ਨਾ, ਉਹਨੂੰ ਵੇਖ ਕੇ ਤੇਰੇ ਮਨ ਚ ਡਰ ਨਹੀਂ ਆਇਆ। ਇਹ ਬੂੰਦ ਤੋਂ ਸਾਗਰ ਬਣਿਆ, ਸਾਗਰ ਮੁੜ ਕੇ ਫਿਰ ਬੂੰਦ ਬਣ ਜਾਣੀ। ਜੀਵ ਪਰਮਾਤਮਾ ਤੋਂ ਬਣਿਆ, ਪਰਮਾਤਮਾ ਦੇ ਵਿੱਚ ਜਾ ਕੇ ਸਮਾ ਜਾਣਾ। ਬੂੰਦ ਸ਼ੌ ਸਾਗਰ ਤੋਂ ਨਿਕਲੀ ਹੈ, ਸ਼ੌ ਸਾਗਰ ਵਿੱਚ ਜਾ ਕੇ ਮਿਲਣੀ ਹੈ, ਤਦ ਇਸ ਦੀ ਮੁਕਤੀ ਹੋਣੀ ਹੈ, ਨਹੀਂ ਤੇ ਭਟਕਦੀ ਰਹੇਗੀ। ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਣ ਬੁਝੇ ਬਿਦ ਜਾਣ। ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਣ ਬੁਝੇ ਬਿਦ ਜਾਣ। ਪੁੱਤ ਪੁੱਜ ਚਲਤ ਆਪ ਕਰ ਚੀਨੇ ਆਪੇ ਤਤ ਪਛਾਣ। ਐਸਾ ਗਿਆਨ ਵਿਚਾਰੇ ਕੋਈ, ਐਸਾ ਗਿਆਨ ਵਿਚਾਰੇ ਕੋਈ, ਤਿਸ ਤੇ ਮੁਕਤ ਪਰਮ ਗਤ ਹੋਈ। ਜੇ ਕਿਤੇ ਵਿਚਾਰ ਕੀਤੀ ਜਾਵੇ ਤਾਂ ਮਨੁੱਖ ਮੁਕਤ ਹੋ ਜਾਂਦਾ, ਪਰ ਵਿਚਾਰ ਹੀ ਨਹੀਂ ਫੁਰਦੀ। ਮਹਾਰਾਜ ਵਿਚਾਰਾਂ ਕਿਉਂ ਨਹੀਂ ਫੁਰਦੀਆਂ ਸੱਚੇ ਮਾਰਗ ਦੀਆਂ? ਕਹਿਣ ਲੱਗੇ ਕਿਉਂਕਿ ਮਾਇਆ ਦੇ ਸਾਈਕਲਾਨ ਨੇ, ਮਾਇਆ ਦੇ ਭੰਬਲ ਭੂਸੇ ਨੇ ਘੇਰਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਹੁਣ ਇਹ ਤਾਂ ਮਾਇਆ ਦਾ ਹੁਕਮ ਹੈ, ਚੱਲਦਾ ਜਾ ਰਿਹਾ, ਤੇ ਮਾਇਆ ਦੇ ਹੁਕਮ ਦੇ ਵਿੱਚ ਪਿਆ ਜੀਵ ਵਿਚਾਰ ਹੀ ਨਹੀਂ ਕਰਦਾ, ਰੱਬ ਦੇ ਮਾਰਗ ਦੀ ਵਿਚਾਰ ਹੀ ਨਹੀਂ ਕਰਦਾ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਤੂੰ ਵਿਚਾਰ ਕਰਕੇ ਸਾਗਰ ਵਿੱਚ ਨਹੀਂ ਮਿਲਦਾ, ਉਹਨਾਂ ਚਿਰ ਤੇਰੀ ਯਾਤਰਾ ਚਾਲੂ ਰਹੇਗੀ। ਅਸੀਂ ਪਰਮਾਤਮਾ ਦੀ ਅੰਸ਼ ਹਾਂ, ਬੂੰਦ ਜਿੰਨਾ ਚਿਰ ਸਾਗਰ ਨਹੀਂ ਹੋ ਜਾਂਦੀ ਉਹਨਾਂ ਚਿਰ ਮੁਕਤੀ ਨਹੀਂ ਹੈ। ਮਨੁੱਖ ਪਰਮ ਪਰਮਾਤਮਾ ਵਿੱਚ ਜਾ ਕੇ ਜਿੰਨਾ ਚਿਰ ਨਹੀਂ ਸਮਾਉਂਦਾ ਉਹਨਾਂ ਚਿਰ ਮੁਕਤੀ ਨਹੀਂ। ਤੇ ਸਤਿਗੁਰੂ ਕਹਿੰਦੇ ਇਹ ਤਾਂ ਤੇਰਾ ਹੀ ਸਾਰੇ ਦਾ ਸਾਰਾ ਤਮਾਸ਼ਾ ਅਡੰਬਰ ਬਣਾਇਆ, ਦਿਨ ਦੇ ਅੰਦਰ ਰਾਤ ਹੈ ਤੇ ਰਾਤ ਦੇ ਅੰਦਰ ਦਿਨ ਛੁਪਿਆ। ਪੁਰਖ ਦੇ ਵਿੱਚ ਅੱਧਾ ਹਿੱਸਾ ਨਾਰਦ ਹੈ ਇਸਤਰੀ ਦਾ, ਤੇ ਇਸਤਰੀ ਦੇ ਵਿੱਚ ਅੱਧਾ ਹਿੱਸਾ ਪੁਰਖ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਫੁਰਮਾਨ ਕਰ ਰਹੇ ਨੇ। ਪੜ੍ਹੋ, ਇਸ ਨੂੰ ਵਿਗਿਆਨ ਤੇ ਮੈਡੀਕਲ ਵਾਲੇ ਜਿਹੜੇ ਨੇ ਇਸ ਚੀਜ਼ ਦੀ ਅਧਿਐਨ ਕਰ ਚੁੱਕੇ ਨੇ ਤੇ ਕਹਿੰਦੇ ਨੇ ਪੁਰਖ ਮੈਂ ਨਾਰ, ਨਾਰ ਮੈਂ ਪੁਰਖ, ਬੂਝੋ ਬ੍ਰਹਮ ਗਿਆਨੀ। ਹੁਣ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਰੱਬ ਨੂੰ ਜਾਣਨਾ ਧੁਨੀ ਦੇ ਅੰਦਰ, ਧੁਨ ਦੇ ਅੰਦਰ ਸ਼ਬਦ ਦੇ ਅੰਦਰ ਧਿਆਨ ਜੋੜਨ ਦਾ ਇਹ ਰਸਤਾ ਹੈ। ਜਦੋਂ ਸਾਡਾ ਧਿਆਨ ਗੁਰੂ ਕੇ ਸ਼ਬਦ ਵਿੱਚ ਜੁੜ ਗਿਆ ਤਾਂ ਸਮਝੋ ਪ੍ਰਾਪਤੀ ਹੈ। ਰਸ ਉਹਨਾਂ ਚਿਰ ਨਹੀਂ ਆਉਣਾ ਜਿੰਨਾ ਚਿਰ ਅਸੀਂ ਆਸੇ ਪਾਸੇ ਤੁਰੇ ਫਿਰਨੇ ਆ। ਸ਼ਬਦ ਤਾਂ ਪੜ੍ਹ ਰਹੇ ਹਾਂ, ਬਾਣੀ ਤਾਂ ਪੜ੍ਹ ਰਹੇ ਹਾਂ, ਪਰ ਬਾਣੀ ਵਿੱਚ ਧਿਆਨ ਨਹੀਂ ਜੁੜਦਾ, ਬਾਣੀ 'ਚ ਧਿਆਨ ਨਹੀਂ ਜੁੜਦਾ। ਕੱਲ ਵੀ ਇਹੀ ਵਿਚਾਰ ਸੀ ਨਾ, ਬਈ ਦੋ ਮਨ ਨੇ, ਇੱਕ ਮਨ ਤਾਂ ਕੰਮ ਕਰ ਰਿਹਾ, ਦੂਜਾ ਮਨ ਭਟਕਦਾ ਭੱਜਾ ਫਿਰਦਾ। ਤੇ ਨਾਮ ਜਪਣ ਵਾਲੇ ਮਹਾਂਪੁਰਖਾਂ ਨੇ ਦੋਨਾਂ ਨੂੰ ਵਸ ਕਰ ਲਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੁਕਾਰ ਕਰਦੇ ਨੇ, ਕਹਿੰਦੇ ਵਰਮੀ ਮਾਰੀ ਸਾਪ ਨਾ ਮਰੀ, ਕਹਿੰਦੇ ਸੱਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਮਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਸ੍ਰੀ ਤਾਂ ਫੇਰ ਦਿੱਤੀ ਪਰ ਮਰਿਆ ਹੋਇਆ ਸੱਪ ਵੀ ਪੂਛਲ ਹਿਲਾਈ ਗਿਆ। ਮਨ ਨੂੰ ਪਾਰਾ ਵੀ ਕਿਹਾ, ਪਾਰਾ ਕਿਸੇ ਇੱਕ ਜਗ੍ਹਾ ਤੇ ਨਹੀਂ ਟਿਕਦਾ, ਹਿਲਦਾ ਰਹਿੰਦਾ, ਕਦੀ ਇੱਧਰ ਕਦੀ ਇੱਧਰ ਕਦੀ ਇੱਧਰ ਕਦੀ ਇੱਧਰ। ਮਨ ਨੂੰ ਪੰਖੀ ਵੀ ਕਿਹਾ, ਪੰਖੀ ਕਿਸੇ ਇੱਕ ਜਗ੍ਹਾ ਤੇ ਨਹੀਂ ਟਿਕਦਾ, ਕਦੇ ਇਸ ਟਾਹਣੀ ਤੇ ਕਦੀ ਇਸ ਟਾਹਣੀ ਤੇ। ਮਨ ਨੂੰ ਬਾਂਦਰ ਵੀ ਕਿਹਾ, ਬਾਂਦਰ ਕਿਸੇ ਇੱਕ ਜਗ੍ਹਾ ਤੇ ਨਹੀਂ ਟਿਕਦਾ, ਟਪੋਸ਼ੀਆਂ ਮਾਰ ਕੇ ਕਦੀ ਇੱਧਰ ਕਦੀ ਇੱਧਰ ਕਦੀ ਇੱਧਰ। ਮਨ ਨੂੰ ਝੰਡੇ ਦਾ ਫਰਰਾ ਵੀ ਕਿਹਾ, ਨਿਸ਼ਾਨ ਸਾਹਿਬ ਦਾ ਫਰਰਾ, ਹਵਾ ਹੋਵੇ ਜਾਂ ਨਾ ਹੋਵੇ ਹਿਲਦਾ ਹੀ ਰਹਿੰਦਾ। ਮਨ ਨੂੰ ਜੋਤੀ ਵੀ ਕਿਹਾ, ਸ਼ਬਦ ਲਾਈਟ ਜਿਹੜੀ ਹੈ, ਅੱਗ ਬਾਲੀ ਹੋਵੇ ਦੀਵਾ ਰੱਖ ਲਓ, ਚਾਰ ਚ ਫੇਰੇ ਦਰਵਾਜ਼ੇ ਬੰਦ ਕਰ ਦਿਓ, ਪਰ ਦੀਵੇ ਦੀ ਲਾਈਟ ਫਿਰ ਵੀ ਇਉਂ ਇਉਂ ਹਿੱਲੀ ਜਾਏਗੀ, ਹਿੱਲੀ ਜਾਏਗੀ, ਭਾਵੇਂ ਹਿਲਾਓ ਜਾਂ ਨਾ ਹਿਲਾਓ। ਮਨ ਨੂੰ ਪਿੱਪਲ ਦੇ ਪੱਤੇ ਦੀ ਟੀਸ਼ੀ ਤਰ੍ਹਾਂ ਕਿਹਾ, ਪਿੱਪਲ ਦਾ ਪੱਤਾ ਕਈਆਂ ਨੇ ਵੇਖਿਆ ਹੋਵੇਗਾ ਜਿਹੜੇ ਪਿੰਡਾਂ ਚ ਖਾਸ ਕਰਕੇ ਰਹਿੰਦੇ, ਗਰਮੀਆਂ ਬਹੁਤ ਲੱਗੀਆਂ ਹੁੰਦੀਆਂ, ਹਵਾ ਦਾ ਇੱਕ ਝੋਕਾ ਵੀ ਨਹੀਂ ਹੁੰਦਾ, ਪਿੱਪਲ ਦੇ ਉੱਪਰ ਜਾ ਕੇ ਇੱਕ ਪੱਤਾ ਹੁੰਦਾ, ਉਹ ਐਵੇਂ 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 ਆਪਣੇ ਆਪ ਹਿਲਦਾ ਰਹਿੰਦਾ। ਮਨ ਨੂੰ ਬਿਜਲੀ ਵੀ ਕਿਹਾ, ਮਨ ਬਿਜਲੀ ਦੀ ਤਰ੍ਹਾਂ ਚੰਚਲ ਹੈ, ਬੱਦਲ ਵਰੇ ਨਾ ਵਰੇ ਬਿਜਲੀ ਨੇ ਆਪਣਾ ਰੰਗ ਵਿਖਾ ਹੀ ਦੇਣਾ। ਇਹ 6 ਪ੍ਰਕਾਰ ਦਾ ਮਨ ਨੂੰ ਦੱਸਿਆ ਗਿਆ। ਤਾਂ ਹਜ਼ੂਰ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਰਾ ਆਓ ਵਿਚਾਰ ਕਰੀਏ ਖਾਂ, ਤੇ ਮਨ ਨੂੰ ਕਿਵੇਂ ਵਸ ਕਰੀਏ। ਸਤਿਗੁਰੂ ਕਹਿੰਦੇ ਜਦੋਂ ਇਸ ਨੂੰ ਸ਼ਬਦ ਦੇ ਵਿੱਚ ਜੋੜ ਲਿਆ ਗਿਆ, ਸ਼ਬਦ ਪੜ੍ਹਿਆ ਜਾ ਰਿਹਾ, ਜਿੰਨਾ ਕੋ ਪਾਠ ਪੜ੍ਹਿਆ ਗਿਆ, ਜੇ ਤੇ ਸੁਰਤ ਲੰਬੇ ਹੋ ਗਈ ਹੈ ਕਦੀ, ਜਾਂ ਇਉਂ ਹੀ ਲਾ ਲਓ ਆਪਾਂ ਸਿੰਪਲ ਜੀ ਐਗਜ਼ਾਮਪਲ ਲੈ ਲਈਏ, ਕਿਸੇ ਚੀਜ਼ ਨੂੰ ਆਪਾਂ ਪ੍ਰਿੰਟ ਕਰ ਲਈਏ ਕੰਪਿਊਟਰ ਤੇ ਜਾਂ ਉਸਦੀ ਜਰੋਕਸ ਫੋਟੋ ਸਟੇਟ ਕਰੀਏ, ਤੇ ਕੁਝ ਹਿੱਸਾ ਤਾਂ ਨਿਕਲ ਜਾਵੇ ਤੇ ਕੁਝ ਜਿਹੜੀਆਂ ਜਗ੍ਹਾ ਮਿਸਪਲੇਸ ਹੋ ਜਾਣ, ਮੈਟਰ ਹੀ ਨਹੀਂ ਬਣਦਾ, ਬਣੇਗਾ? ਫੋਟੋ ਸਟੇਟ ਕੀਤੀ ਹੈ, ਕੱਢਿਆ, ਕੁਝ ਹਿੱਸਾ ਤਾਂ ਨਜ਼ਰ ਆ ਰਿਹਾ, ਪੜ੍ਹਿਆ ਜਾ ਰਿਹਾ, ਕੁਝ ਬਲੈਂਕ ਹੋ ਗਿਆ, ਪੜ੍ਹਿਆ ਨਹੀਂ ਜਾ ਰਿਹਾ, ਮਿਸਪਲੇਸ ਹੋ ਗਈਆਂ ਲੈਣਾ, ਮਿਸਿੰਗ ਹੋ ਗਈ ਹੈ ਵਰਡਿੰਗ ਦੀ, ਉੱਥੇ ਤਾਂ ਸਬਜੈਕਟ ਬਣਦਾ ਹੀ ਨਹੀਂ। ਹੁਣ ਜਦੋਂ ਅਸੀਂ ਬਾਣੀ ਪੜ੍ਹਨੇ ਆ ਤੇ ਬਾਣੀ ਪੜ੍ਹਦੇ ਆ ਪੜ੍ਹਦੇ ਆ, ਜਦੋਂ ਬਾਣੀ ਚੋਂ ਗੈਰ ਹਾਜ਼ਰ ਹੋ ਜਾਂਦੇ ਆ, ਧੁਨ ਦੇ ਵਿੱਚ ਧਿਆਨ ਨਹੀਂ ਰਹਿੰਦਾ, ਤਾਂ ਉਹ ਤੇ ਫਿਰ ਅੱਧਾ ਮੈਟਰ ਹੀ ਰਹੇਗਾ ਨਾ, ਅੱਧਾ ਹੀ ਛੱਪੇਗਾ, ਫਿਰ ਓਨਾ ਹੀ ਬੋਲੇਗਾ ਜਿੰਨਾ ਭਰਿਆ, ਅੱਗੇ ਤਾਂ ਮੈਟਰ ਬਣਨਾ ਹੀ ਨਹੀਂ। ਪੜ੍ਹਨ ਵਾਲਾ ਵੀ ਕਹੇਗਾ ਕੀ ਲਿਖਿਆ, ਇਹ ਤਾਂ ਕੁਛ ਸਮਝ ਹੀ ਨਹੀਂ ਆਉਂਦੀ ਜੀ, ਮੈਂ ਤਾਂ ਬੜਾ ਵੱਡਾ ਗਿਆਨੀ ਹਾਂ, ਹੋਏਗਾ ਗਿਆਨੀ, ਪਰ ਤੈਨੂੰ ਛਾਪਣ ਦੀ ਜਾਂਚ ਨਹੀਂ ਆਈ, ਜਾਂਚ ਨਹੀਂ ਆਈ ਛਾਪਣ ਦੀ। ਜੇ ਛਾਪਣ ਦੀ ਜਾਂਚ ਜਾਣਦਾ ਤਾਂ ਚੰਗੀ ਤਰ੍ਹਾਂ ਪਹਿਲਾਂ ਸਿਆਹੀ ਕਾਗਜ਼ ਪ੍ਰਿੰਟਰ ਸਾਰੀਆਂ ਚੀਜ਼ਾਂ ਚੈੱਕ ਕਰਦਾ। ਹਜ਼ੂਰ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਤੁਹਾਡਾ ਧਿਆਨ ਧੁਨ ਦੇ ਵਿੱਚ ਮਗਨ ਨਹੀਂ ਹੁੰਦਾ, ਧਿਆਨ ਰੱਖਿਓ ਬਾਣੀ ਪੜ੍ਹ ਰਹੇ ਹੋਈਏ ਨਾ, ਜਿਸ ਜਗ੍ਹਾ ਤੋਂ ਵੇਖੋ ਵੀ ਮਨ ਗੈਰ ਹਾਜ਼ਰ ਹੋ ਗਿਆ, ਪਤਾ ਹੀ ਨਹੀਂ ਲੱਗਾ, ਕਈ ਪੌੜੀਆਂ ਪੜ੍ਹ ਲਈਆਂ ਨੇ, ਮੁੜ ਕੇ ਫਿਰ ਉਸ ਜਗ੍ਹਾ ਤੇ ਜਾਓ, ਭਾਵੇਂ ਦਿਨ 'ਚ ਇੱਕ ਵਾਰ ਹੀ ਕਰੋ ਪਾਠ, ਪਾਠ ਤੇ ਐਸਾ ਕਰੋ ਇੱਕ ਵਾਰ ਹੋਵੇ ਵੀ ਨਜ਼ਾਰਾ ਆ ਜਾ। ਮਹਾਂਪੁਰਖ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ, ਉਹਨਾਂ ਨੇ ਜੀਵਨ ਕਾਲ ਦੇ ਅੰਦਰ ਬੜੀ ਸੁੰਦਰ ਬਾਤ ਲਿਖੀ ਹੈ, ਕਹਿੰਦੇ ਜਪਜੀ ਸਾਹਿਬ ਦਾ ਇੱਕ ਪਾਠ ਕਰ ਲਈਏ ਨਾ, ਇੱਕ ਪਾਠ ਸੁਰਤ ਦੇ ਨਾਲ, ਤੇ ਕਹਿੰਦੇ ਸਰੀਰ ਵਿੱਚ ਸਮਾਂਦਾ ਨਹੀਂ ਹੈ, ਇੰਨੀ ਐਨਰਜੀ ਇਕੱਠੀ ਹੋ ਜਾਂਦੀ ਹੈ ਜੇ ਹਾਜ਼ਰੀ ਦੇ ਵਿੱਚ ਪੜ੍ਹੀਏ। ਜਪਜੀ ਸਾਹਿਬ ਦਾ ਇੱਕ ਪਾਠ ਪੜ੍ਹੀਏ ਨਾ ਹਾਜ਼ਰ ਹੋ ਕੇ, ਕਿਉਂਕਿ ਮੁਲਾਕਾਤ ਹੋਈ ਤੇ ਕਹਿਣ ਲੱਗੇ ਆਓ, ਨਿਤਨੇਮ ਵਗੈਰਾ ਤੇ ਕਰਦੇ ਹੀ ਹੋ, ਪੁੱਛਣ ਦੀ ਲੋੜ ਨਹੀਂ ਕਿਉਂਕਿ ਸਿੰਘ ਨਿਤਨੇਮ ਤੇ ਕਰਦੇ ਹੀ ਹੋ ਗਏ, ਕੀਰਤਨ ਕਰਦੇ ਹੋ ਸਭ ਕੁਝ, ਮੈਂ ਕਿਹਾ ਜੀ ਕਰਨੇ ਆ। ਫਿਰ ਕਹਿਣ ਲੱਗੇ ਕਿੰਨੇ ਸਮੇਂ ਚ, ਇੱਥੇ ਵੀ ਸਮਾਂ ਰੱਖਿਆ ਬਈ, ਨਿਤਨੇਮ ਇੰਨੇ ਸਮੇਂ ਚ ਹੋਣਾ ਚਾਹੀਦਾ ਕਿ ਜੀ, ਹੋ ਹੀ ਜਾਂਦਾ, ਜਲਦੀ ਹੋ ਜਾਂਦਾ, ਇੰਨੇ ਸਮੇਂ ਚ ਹੋ ਜਾਂਦਾ, ਯਾਦ ਹੈ। ਕਹਿਣ ਲੱਗੇ ਬਸ ਯਾਦ, ਤੇ ਫਿਰ ਯਾਦ ਹੀ ਰਹਿ ਗਿਆ ਨਾ, ਇਕੱਲਾ ਅੰਦਰ ਸਮਾਇਆ ਤੇ ਨਾ ਨਾ। ਮੈਂ ਕਿਹਾ ਜੀ ਮਹਾਂਪੁਰਖੋ, ਫਿਰ ਕੁਝ ਹੁਕਮ ਕਰੋ, ਕੁਝ ਜੀਵਨ ਦਾ ਰਾਜ ਦੱਸੋ। ਕਹਿੰਦੇ 40 ਪੌੜੀਆਂ 7 ਮਿੰਟ ਜਾਂ 10 ਮਿੰਟ ਜਾਂ 15 ਮਿੰਟ ਚ ਪੜ ਦੋਗੇ ਤੇ ਕੀ ਨਸ਼ਾ ਆਏਗਾ, ਇਸ ਦਾ ਕੀ ਨਜ਼ਾਰਾ ਆਏਗਾ। ਪੌੜੀਆਂ 40 ਮੂਲ ਮੰਤਰ ਦੀ ਪਹਿਲੀ ਤੇ ਅਖੀਰਲਾ ਪਵਨ ਗੁਰੂ ਪਾਣੀ ਪਿਤਾ ਰਲਾ ਕੇ, ਵੈਸੇ 38 ਨੇ, 2 ਪਾ ਕੇ 40 ਪੌੜੀਆਂ ਹੋ ਜਾਂਦੀਆਂ ਨੇ। 40 ਪੌੜੀਆਂ ਇੰਨੀ ਜਲਦੀ ਪੜ੍ਹਦੇ ਹੋ ਪਤਾ ਹੀ ਨਹੀਂ ਲੱਗਦਾ। ਤੇ ਅਸੀਂ ਇਸ ਚੀਜ਼ ਨੂੰ ਬੜਾ ਮਾਣ ਨਾਲ ਸਮਝਦੇ ਹੁੰਦੇ ਸੀ, ਬਈ 7 ਮਿੰਟ ਚ ਕਰ ਲਿਆ, ਜਪਜੀਤ ਸਾਹਿਬ ਦਾ ਪਾਠ ਬੜਾ ਜਲਦੀ ਹੋ ਗਿਆ। ਨਾ ਨਾ ਨਾ, ਰਸ ਲੈਣਾ ਹੈ, ਭੋਜਨ ਅਤੇ ਭਜਨ ਬੜਾ ਸਹਿਜ ਅਵਸਥਾ ਦੇ ਵਿੱਚ ਕਰੋ, ਰਸ ਬਣਦਾ ਜਾਵੇ। ਕਹਿਣ ਲੱਗੇ ਤੁਸੀਂ ਤੇ ਉਪਦੇਸ਼ ਦੇਣਾ, ਤੁਹਾਡੇ ਜੀਵਨ ਦੀ ਕਮਾਈ 35 ਮਿੰਟ ਜਾਂ 40 ਮਿੰਟ ਜਪਜੀ ਸਾਹਿਬ ਦੇ ਲੱਗਣੇ ਚਾਹੀਦੇ ਨੇ। ਇੱਕ ਇੱਕ ਮਿੰਟ ਇੱਕ ਇੱਕ ਪੌੜੀ ਤੇ ਲੱਗੇ, ਭਾਵੇਂ ਇੱਕ ਹੀ ਪਾਠ ਕਰੋ, ਨਾ ਵਾਧੂ ਕਰੋ। ਮੈਂ ਕਿਹਾ ਜੀ ਕੀਰਤਨ ਵੀ ਕਰਨਾ, ਬੜੀਆਂ ਜਗ੍ਹਾ ਜਾਣਾ ਹੁੰਦਾ, ਪ੍ਰਚਾਰ ਕਰਨਾ ਹੁੰਦਾ, ਬਾਕੀ ਨਿਤਨੇਮ ਰਹਿ ਜਾਂਦਾ। ਕਹਿੰਦੇ ਰਹਿ ਜਾਵੇ, ਕਰੋ ਆਪੇ, ਪਰ ਇੰਨਾ ਦਿਨ ਨਾ ਇੰਨਾ ਕਾਹਲੀ ਕਰੋ ਵੀ ਅਗਾਂਹ ਜਾ ਕੇ ਵੀ ਕੋਈ ਗੱਲ ਨਾ ਬਣੇ। 40 ਪੌੜੀਆਂ ਨੂੰ ਲਗਾਤਾਰ ਇੱਕ ਇੱਕ ਮਿੰਟ ਦੇ ਵਿੱਚ ਪੜੋਗੇ ਤਾਂ ਰਸ ਮਿਲੇਗਾ। ਵਿਚਾਰ ਵਿਚਾਰ ਕੇ ਪੜੋ ਤੇ ਨਜ਼ਾਰਾ ਹੀ ਅਲੱਗ ਹੋ ਗਿਆ, ਵਾਕਿਆ ਹੀ ਉਸਦਾ ਨਜ਼ਾਰਾ ਹੀ ਅਲੱਗ ਹੈ। ਪਹਿਲਾਂ ਤਾਂ ਫਿਰ ਪੜ ਪੜ ਗੱਡੀ ਲਦੀਏ, ਪੜ ਪੜ ਪੜੀਏ, ਜਾਂ ਸਾਈਂ ਬੁੱਲੇ ਸ਼ਾਹ ਤਰ੍ਹਾਂ ਹੋ ਗਿਆ, ਪੜ ਪੜ ਆਲਮ ਫਾਜ਼ਲ ਹੋਇਆ, ਕਦੇ ਮਨ ਆਪਣੇ ਨੂੰ ਪੜਿਆ ਹੀ ਨਹੀਂ, ਫਿਰ ਉਹ ਗੱਲ ਹੋ ਗਈ। ਮੁੜ ਮੁੜ ਵਰਦਾ ਮੰਦਰ ਮਸੀਤੇ, ਕਦੇ ਮਨ ਆਪਣੇ ਵਿੱਚ ਵੜਿਆ ਹੀ ਨਹੀਂ। ਇਸੇ ਸਾਈਂ ਬੁੱਲੇ ਸ਼ਾਹ ਨੇ ਬੜੀ ਕਮਾਲ ਦੀ ਗੱਲ ਲਿਖੀ, ਕਹਿੰਦੇ ਅਪਮਾਨ ਕਰਦਾ ਬਈ ਜਾਗਣਾ ਰਾਤ ਨੂੰ, ਕਹਿੰਦੇ ਰਾਤੀ ਜਾਗੇ ਤੇ ਸ਼ੇਖ ਕਹਾਵੇ, ਰਾਤ ਨੂੰ ਜਾਗਣ ਕੁੱਤੇ, ਕੁੱਤੇ ਵੀ ਜਾਗਦੇ ਨੇ, ਉਹ ਕੋਈ ਸ਼ੇਖ ਨੇ, ਉਹ ਕੋਈ ਪੀਰ ਨੇ। ਰਾਤੀ ਜਾਗੇ ਤੇ ਸ਼ੇਖ ਕਹਾਵੇ, ਰਾਤ ਨੂੰ ਜਾਗਣ ਕੁੱਤੇ, ਤੈਥੀ ਉੱਤੇ ਤੇਰੇ ਨਾਲੋਂ ਉੱਤੇ ਨੇ ਫਿਰ ਵੀ। ਉਹ ਕਿਵੇਂ ਮਹਾਰਾਜ? ਕਹਿੰਦੇ ਮਾਲਕ ਦਾ ਦਰ ਫਿਰ ਨਾ ਛੱਡਦੇ, ਭਾਵੇਂ ਮਾਰਨ 100-100 ਜੁੱਤੇ ਤੈਥੋਂ ਉੱਤੇ। ਉਹਨਾਂ ਨੂੰ ਮਾਰ ਪੈਂਦੀ ਹੈ, ਡੰਡੇ ਪੈਂਦੇ ਨੇ, ਜੁੱਤੀਆਂ ਪੈਂਦੀਆਂ ਨੇ, ਮਾਲਕ ਦਾ ਦਰ ਛੱਡ ਕੇ ਨਹੀਂ ਜਾਂਦੇ, ਤੂੰ ਤੇ ਭੱਜ ਜਾਂਦਾ। ਮਾਲਕ ਦਾ ਦਰ ਫਿਰ ਨਾ ਛੱਡਦੇ, ਭਾਵੇਂ ਮਾਰਨ 100-100 ਜੁੱਤੇ ਤੈਥੀ ਉੱਤੇ। ਉੱਠ ਬੁੱਲਿਆ, ਉੱਠ ਯਾਰ ਮਲਾ ਲੈ, ਨਹੀਂ ਤਾਂ ਬਾਜੀ ਲੈ ਗਏ ਕੁੱਤੇ ਤੈਥੀ ਉੱਤੇ। ਕੁੱਤੇ ਜਿਹੜੇ ਨੇ ਬਾਜੀ ਲੈ ਜਾਣਗੇ, ਜਿੱਤ ਜਾਣਗੇ, ਤੂੰ ਹਾਰ ਜਾਏਗਾ। ਪਸ਼ੂਆਂ ਨਾਲੋਂ ਵੀ ਬਿਹਤਰ ਤੇਰੀ ਹਾਲਤ ਹੋਏਗੀ, ਮਾੜੀ ਹਾਲਤ ਹੋਏਗੀ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਧੁਨੀ ਦੇ ਅੰਦਰ, ਸ਼ਬਦ ਦੇ ਅੰਦਰ ਧਿਆਨ ਜੋੜ ਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰੋ, ਧੁਨ ਦੇ ਅੰਦਰ ਸ਼ਬਦ ਦੇ ਅੰਦਰ ਸੁਰਤ ਜੋੜ ਕੇ ਪਾਠ ਸਾਹਿਬ ਕਰੋ, ਕਰੋ ਆਨੰਦ ਨਾਲ ਕਰੋ। ਕੋਈ ਜ਼ਰੂਰੀ ਨਹੀਂ ਹੈ ਬਈ ਜੀਵਨ ਦੇ ਅੰਦਰ ਇੰਨਾ ਪਾਠ ਕਰਨਾ ਹੀ ਜ਼ਰੂਰੀ ਹੈ, ਉਸਦਾ ਰਸ ਲੈਣਾ ਜ਼ਰੂਰੀ ਹੈ, ਰਸ ਲੈਣਾ ਜ਼ਰੂਰੀ ਹੈ। ਅਤੇ ਜਦੋਂ ਰਸ ਆ ਗਿਆ, ਇਹ ਜਿਹੜੀਆਂ 7 ਸੁਰਾਂ ਨੇ ਨਾ ਅੰਦਰ ਲੀਆਂ, ਇਹ ਸਾਧੀਆਂ ਜਾਣਗੀਆਂ। 7 ਸੁਰਾਂ ਨੇ ਅੰਦਰ ਲੀਆਂ, ਸਾਧੀਆਂ ਜਾਣਗੀਆਂ, ਅਵਸਥਾ ਬਣ ਜਾਏਗੀ। ਜਦੋਂ ਅਵਸਥਾ ਬਣੀ ਫਿਰ ਅਜੱਪਾ ਜਾਪਣਾ ਵਿਸਰੇ ਆਦ ਜੁਗਾਦ ਸਹਾਏ। ਡਾਕਟਰ ਸਾਹਿਬ ਜੀ ਦੀ ਗੱਲ ਮੈਨੂੰ ਬੜੀ ਕਮਾਲ ਦੀ ਲੱਗੀ, ਯਾਦ ਆ ਗਈ ਸਾਹਮਣੇ। ਕਹਿੰਦੇ ਕੁਝ ਕਤਰੇ ਨਾ ਇਕੱਠੇ ਹੋ ਕੇ, ਕੁਝ ਕਤਰੇ ਪਾਣੀ ਦੀਆਂ ਬੂੰਦਾਂ ਇਕੱਠੀਆਂ ਹੋ ਕੇ ਤੇ ਸ਼ੌ ਸਾਗਰ ਵੱਲ ਜਾਣ ਲੱਗੀਆਂ। ਕਤਰੇ ਚੱਲੇ ਇਕੱਠੇ ਹੋ ਕੇ, ਪਤਲੀ ਧਾਰੀ ਬਣ ਕੇ। ਭਾਈ ਸਾਹਿਬ ਕਹਿੰਦੇ ਜਦੋਂ ਛੋਟੀਆਂ ਛੋਟੀਆਂ ਬੂੰਦਾਂ ਇੱਕ ਦੂਜੇ ਚ ਮਿਲੀਆਂ, ਕਹਿੰਦੇ ਮੈਂ ਬੂੰਦਾਂ ਨੂੰ ਸਵਾਲ ਕਰ ਦਿੱਤਾ। ਕਤਰੇ ਚੱਲੇ ਇਕੱਠੇ ਹੋ ਕੇ, ਪਤਲੀ ਧਾਰੀ ਬਣ ਕੇ, ਅਸਾਂ ਪੁੱਛਿਆ ਕਿੱਧਰ ਉਹ ਚੱਲੇ? ਕਹਿੰਦੇ ਮੈਂ ਪੁੱਛ ਬੈਠਾ ਬੂੰਦਾਂ ਨੂੰ ਕਿੱਥੇ ਚੱਲੇ, ਤੇ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਸ਼ੌ ਸਾਗਰ ਨੂੰ ਮਿਲਣੇ। ਕਤਰੇ ਚੱਲ ਇਕੱਠੇ ਹੋਏ, ਪਤਲੀ ਧਾਰੀ ਬਣ ਕੇ, ਅਸਾਂ ਪੁੱਛਿਆ ਕਿੱਧਰ ਉਹ ਚੱਲੇ, ਅੱਗੋਂ ਜਵਾਬ ਦਿੱਤਾ। ਜਵਾਬ ਕੀ ਮਿਲਿਆ? ਕਿ ਸ਼ੌ ਸਾਗਰ ਨੂੰ ਮਿਲਣੇ, ਸ਼ੌ ਸਾਗਰ ਵੱਲ ਚੱਲੇ ਆ। ਤੇ ਕਹਿੰਦੇ ਅਸੀਂ ਹੱਸ ਪਏ, ਹੱਸ ਕੇ ਅੱਗੋਂ ਕਲੋਲ ਕੀਤੀ। ਅਸੀਂ ਕਿਹਾ ਛੋਟੀਆਂ ਛੋਟੀਆਂ ਬੂੰਦਾਂ ਹੋ ਤੁਸੀਂ ਹੀ, ਤੁਸੀਂ ਕਿੱਥੇ ਜਾਣਾ, ਸਾਗਰ ਤੱਕ ਕਿੱਥੇ ਪਹੁੰਚਣਾ, ਤੁਹਾਨੂੰ ਚਿੜੀਆਂ ਨੇ ਪੀ ਲੈਣਾ, ਪੰਛੀਆਂ ਨੇ ਤੁਹਾਨੂੰ ਪੀ ਲੈਣਾ, ਜੇ ਪੰਛੀਆਂ ਤੋਂ ਤੁਸੀਂ ਬਚ ਵੀ ਗਏ, ਅਗਾਂ ਰੇਤ ਦੇ ਕਣਾਂ 'ਚ ਡਿੱਗ ਗਏ, ਰੇਤੇ ਨੇ ਚੂਸ ਲੈਣਾ, ਕਹਿੰਦੇ ਜੀ ਰੇਤੇ ਤੋਂ ਵੀ ਬਚ ਜਾਂਗੇ, ਕਹਿਣ ਲੱਗੇ ਜੇ ਰੇਤੇ ਤੋਂ ਬਚ ਗਏ ਹਵਾ ਦੇ ਹੁਲਾਰੇ ਉਡਾ ਕੇ ਲੈ ਜਾਣਗੇ, ਬੱਦਲ ਬਣਾ ਦੇਣਗੇ, ਕਹਿਣ ਲੱਗੇ ਉਸ ਤੋਂ ਵੀ ਬਚਾਅ ਹੋ ਜਾਏਗਾ, ਕਹਿਣ ਲੱਗੇ ਨਹੀਂ ਤੇ ਫਿਰ ਸੂਰਜ ਦੀਆਂ ਕਿਰਨਾਂ ਤੇਜ਼ ਪਈਆਂ ਤੇ ਸੜ ਕੇ ਸਵਾਹ ਹੋ ਜਾਊਗੀਆਂ। ਤੇ ਉਹਨਾਂ ਸਾਰੀਆਂ ਬੂੰਦਾਂ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਇਹ ਸਾਡਾ ਸਾਰੇ ਦਾ ਸਾਰਾ ਬਚਾਅ ਹੋ ਜਾਂਦਾ। ਭਾਈ ਸਾਹਿਬ ਕਹਿੰਦੇ ਕਿਵੇਂ ਬਚਾਅ ਹੋਏਗਾ, ਕਹਿਣ ਲੱਗੇ ਅਸਲੀ ਪਤਲੀ ਜਿਹੀ ਧਾਰੀ ਆ, ਛੋਟੀਆਂ ਛੋਟੀਆਂ ਬੂੰਦਾਂ ਬਣੀਆਂ ਹਾਂ, ਪਤਲੀ ਜੀ ਬਰੀਕ ਧਾਰੀ ਇੱਕ ਪਾਣੀ ਦੀ ਰਲੀ ਹੈ, ਅਸੀਂ ਵੱਡੀ ਧਾਰੀ ਨੂੰ ਵੇਖਦੇ ਪਏ ਹਾਂ, ਅਸੀਂ ਵੱਡੀ ਨਾਲੀ ਦੇ ਵਿੱਚ ਜਾ ਕੇ ਪੈ ਜਾਵਾਂਗੀਆਂ, ਵੱਡੀ ਨਾਲੀ ਹੋਰ ਨਾਲੇ ਵਿੱਚ ਪੈ ਜਾਣਗੀ, ਉਦੋਂ ਵੱਡੀ ਨਾਲੀ ਜਿਹੜੀ ਹੈ ਨਦੀ ਵਿੱਚ ਪੈ ਜਾਏਗੀ, ਨਦੀ ਕਿਸੇ ਦਰਿਆ ਵਿੱਚ ਜਾ ਕੇ ਮਿਲ ਜਾਏਗਾ, ਦਰਿਆ ਜਾ ਕੇ ਸ਼ਿਵ ਸਾਗਰ ਨੂੰ ਮਿਲ ਜਾਏਗਾ, ਸਾਨੂੰ ਕੌਣ ਚੂਸ ਸਕਦਾ, ਸਾਨੂੰ ਕੌਣ ਅਲੱਗ ਕਰ ਸਕਦਾ। ਤੇ ਲਿਖਿਆ ਕਮਾਲ ਦਾ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਜਿਨ੍ਹਾਂ ਦੇ ਸੀਨੇ ਦੇ ਅੰਦਰ ਦਿਲ ਦੇ ਅੰਦਰ ਖਿੱਚਾਂ ਨੇ ਨਾ, ਆਰਾਮ ਨਾਲ ਨਹੀਂ ਬਹਿੰਦੇ, ਕੱਲ ਨੂੰ ਚਲੇ ਜਾਵਾਂਗੇ, ਕੱਲ ਨੂੰ ਨਿਤਨੇਮ ਕਰ ਲਾਂਗੇ, ਕੱਲ ਨੂੰ ਕੀਰਤਨ ਕਰ ਲਾਂਗੇ, ਕੱਲ ਤਾਂ ਨਹੀਂ ਛੱਡਦੇ। ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨਿਹੋਂ ਵਾਲੇ ਨੈਣਾ ਕੀ ਨੀਂਦਰ, ਜਿਨ੍ਹਾਂ ਨੂੰ ਪਿਆਰ ਲੱਗਿਆ ਉਹਨਾਂ ਦੇ ਨੈਣਾ ਵਿੱਚ ਨੀਂਦਰ ਕਿੱਥੇ ਹੈ, ਨਿਹੋਂ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪਏ ਬਹਿੰਦੇ, ਇੱਕੋ ਲਗਨ ਲੱਗੀ ਲਈ ਤੁਰਦੀ ਹੈ, ਅਨੰਤ ਤੋਰ ਉਹਨਾਂ ਦੀ, ਮਸਲੋਂ ਉਰੇ ਮੁਕਾਮ ਨਾ ਹੁੰਦਾ, ਉਹਨਾਂ ਦਾ ਮਿਲਾਪ ਤੋਂ ਪਹਿਲਾਂ ਰੁਕਣਾ ਨਾਮੁਮਕਿਨ ਹੈ, ਰੁਕਦੇ ਨਹੀਂ ਹੋ, ਚੱਲੇ ਰਹਿੰਦੇ ਨੇ, ਤੁਰੇ ਰਹਿੰਦੇ ਨੇ। ਜਿਨ੍ਹਾਂ ਨੇ ਰੱਬ ਨਾਲ ਮਿਲਣਾ ਹੈ ਨਾ, ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ, ਤੇ ਉਹ ਫਿਰ ਚੱਲਦੇ ਰਹਿੰਦੇ ਨੇ, ਤੁਰਦੇ ਰਹਿੰਦੇ ਨੇ, ਰੁਕਦੇ ਨਹੀਂ। ਤੇ ਭਾਈ ਸਾਹਿਬ ਨੇ ਅਖੀਰ ਵਿੱਚ ਕਿਹਾ, ਕਹਿੰਦਾ ਲੱਗਾ ਹੈ ਤਾਂ ਲੱਗਾ ਰਹੋ, ਲੱਗਾ ਹੈ ਤਾਂ ਲੱਗਾ ਰਹੋ, ਹਰ ਦਮ ਖੜੇ ਨਾ ਛੋੜ, ਲੱਗਾ ਰਹੇ ਤਾਂ ਲੱਖ ਕਾ ਹਟੇ ਤਾਂ ਕੌਡੀ ਮੋਲ। ਜੇ ਲੱਗਾ ਰਹੇਗਾ ਨਾ, ਕਿਸੇ ਦਿਨ ਲੱਖ ਕਮਾ ਲਏਗਾ, ਇੱਕ ਇੱਕ ਪੈਸਾ ਜੋੜ ਕੇ ਵੀ ਕਿਸੇ ਦਿਨ ਕੌਡੀ ਕੌਡੀ ਜੋੜ ਕੇ ਜੋਰੇ ਲੱਖ ਕਰੋੜ ਲੱਖਾਂ ਪਤੀ ਬਣ ਜਾਏਗਾ, ਇੱਕ ਇੱਕ ਸਵਾਸ ਨੂੰ ਬਚਾਉਂਦਾ ਹੋਇਆ ਵੀ ਕਿਸੇ ਦਿਨ ਸਵਾਸਾਂ ਦੀ ਪੂੰਜੀ ਬਚ ਜਾਏਗੀ, ਇੱਕ ਵਾਰ ਵਾਹਿਗੁਰੂ ਵਾਹਿਗੁਰੂ ਕਹਿੰਦਾ ਕਹਿੰਦਾ ਵੀ ਅਨੇਕ ਵਾਰ ਵਾਹਿਗੁਰੂ ਵਾਹਿਗੁਰੂ ਹੋ ਜਾਏਗਾ। ਭਾਈ ਸਾਹਿਬ ਕਹਿੰਦੇ ਲੱਗਾ ਹੈ ਤਾਂ ਲੱਗਾ ਰਹੋ, ਹਰ ਦਮ ਕਦੇ ਨਾ ਛੋੜ, ਲੱਗਾ ਹੈ ਤਾਂ ਲੱਖ ਕਾ ਹਟੇ ਤਾਂ ਕੌਡੀ ਮੋਲ, ਪੈਰਾਂ ਥੱਲੇ ਲਤਾੜਿਆ ਜਾਏਗਾ, ਤੇਰੀ ਕੀਮਤ ਕਦਰੋ ਕਿਸੇ ਨੀ ਨੀ ਪਾਣੀ, ਕੱਲ ਦੀ ਆਸ ਨਾ ਕਰ, ਕੱਲ ਦੀ ਆਸ ਨਾ ਕਰ, ਬਸ ਅੱਜ ਦੀ ਆਸ ਦੇ ਵਿੱਚ ਤੁਰਿਆ ਰਹੋ ਜੀਵਨ ਲੈ ਕੇ। ਰਸਤੇ ਚ ਖਲੋਤਾ ਇੱਕ ਭਿਖਾਰੀ ਭੀਖ ਮੰਗ ਰਿਹਾ ਸੀ, ਅੰਨਾ ਸੀ ਇਹ, ਅੱਖੋਂ ਅੰਨਾ ਸੀ, ਕਾਸਾ ਜਿਹਾ ਲੈ ਕੇ ਬਰਤਨ ਲੈ ਕੇ ਅੱਗੇ ਹੋਇਆ, ਕਿਸੇ ਦੇ ਖੜਾਕ ਪੈਰਾਂ ਦੀ ਆਵਾਜ਼ ਆਈ, ਅਗਾਂਹ ਹੋਰ ਤੁਰਿਆ ਵੀ ਕੋਈ ਆ ਰਿਹਾ ਮੇਰੇ ਇਸ ਭਾਂਡੇ ਦੇ ਵਿੱਚ ਬਰਤਨ ਦੇ ਵਿੱਚ ਖੈਰ ਪਾ ਦੇਗਾ। ਆਖਿਰਕਾਰ ਇਹ ਅੰਨਾ ਭਿਖਾਰੀ ਜਿਹੜਾ ਹੈ 2 ਮਿੰਟ 5 ਮਿੰਟ ਵੇਖਦਾ ਰਿਹਾ, ਕੋਈ ਟਣਕਾਰ ਦੀ ਆਵਾਜ਼ ਨਹੀਂ ਆਈ, ਬਰਤਨ ਵਿੱਚ ਡਿੱਗਿਆ ਨਹੀਂ ਕੁਛ ਵੀ, ਕੁਛ ਭਾਂਡੇ ਵਿੱਚ ਕਿਸੇ ਨੇ ਵਰਸੂ ਪਾਈ ਨਹੀਂ, ਜਿਹੜਾ ਸਾਹਮਣੇ ਉਹ ਲੰਘਿਆ ਜਾ ਰਿਹਾ ਸੀ ਕਿਸੇ ਨੇ ਨਹੀਂ ਪਾਈ। ਆਖਿਰਕਾਰ ਟਕਰਾ ਗਿਆ, ਜਿਹੜਾ ਸਾਹਮਣੇ ਮਨੁੱਖ ਸੀ ਨਾ ਉਹਦੇ ਨਾਲ ਟਕਰਾ ਗਿਆ, ਜਦੋਂ ਟਕਰਾਇਆ ਟਕਰਾ ਕੇ ਕਹਿਣ ਲੱਗਾ ਸ਼ਾਇਦ ਇਹ ਅਮੀਰ ਪੁਰਸ਼ ਮੇਰੇ ਨੇੜੇ ਆਇਆ, ਕੋਈ ਚੰਗੀ ਵਸਤੂ ਮੈਨੂੰ ਦੇਵੇਗਾ। ਤੇ ਜਦੋਂ ਇਹਨਾਂ ਦੋਵਾਂ ਨੂੰ ਖੜਿਆਂ ਵੇਖਿਆ ਨਾ, ਕੋਈ ਭਲਾ ਪੁਰਸ਼ ਆ ਗਿਆ, ਤੀਜੇ ਭਲੇ ਪੁਰਸ਼ ਨੇ ਦੋਵਾਂ ਦੀਆਂ ਬਾਹਾਂ ਹਿਲਾਈਆਂ, ਤੇ ਪਹਿਲੇ ਨੂੰ ਜਿਹਨੇ ਅੱਗੇ ਠੂਠਾ ਕੀਤਾ ਹੋਇਆ ਸੀ ਹਿਲਾ ਕੇ ਕਹਿਣ ਲੱਗਾ, ਕਹਿੰਦਾ ਕਿੱਥੇ ਹੈ, ਕਿੱਥੇ ਹੈ, ਕਿਸ ਪਾਸੋਂ ਮੰਗ ਰਿਹਾ। ਕਹਿੰਦਾ ਜੀ ਇਹ ਸਾਹਮਣੇ ਕੋਈ ਪੁਰਸ਼ ਖਲੋਤਾ ਹੋਇਆ ਹੈ, ਇਹਦੇ ਸਾਹਮਣੇ ਬਰਤਨ ਕੀਤਾ, ਮੈਂ ਇਸ ਦੇ ਪਾਸੋਂ ਖੈਰ ਮੰਗ ਰਿਹਾ। ਤੇ ਉਹ ਮਹਾਂਪੁਰਖ ਨੇ ਕਿਹਾ ਜਿਸ ਪਾਸੋਂ ਤੂੰ ਖੈਰ ਮੰਗ ਰਿਹਾ ਉਹ ਤੇ ਆਪ ਹੀ ਅੰਨ ਹੈ, ਉਹ ਤੇ ਆਪ ਹੀ ਸੂਰਮਾ, ਨੇਤਰਹੀਣ ਹੈ, ਤੂੰ ਤੇ ਅੰਨੇ ਪਾਸੋਂ ਮੰਗਦਾ ਪਿਆ, ਅੰਨਾ ਤੇ ਆਪ ਵੀ ਤੇਰੇ ਕੋਲੋਂ ਮੰਗ ਰਿਹਾ, ਉਹ ਤੈਨੂੰ ਮੰਗਦਾ ਦਾਤਾ ਬਣਾ ਕੇ ਮੰਗਦਾ ਪਿਆ, ਤੂੰ ਉਹਨੂੰ ਦਾਤਾ ਬਣਾ ਕੇ ਮੰਗ ਰਿਹਾ ਹੈ। ਖੈਰ ਦੋਨਾਂ ਨੂੰ ਨਹੀਂ ਪਈ, ਦੋਨੋਂ ਹੀ ਵਾਂਝੇ ਰਹਿ ਗਏ। ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ ਕਿਤੇ ਐਸੀ ਬਾਤ ਤਾਂ ਨਹੀਂ ਸਾਡੇ ਜੀਵਨ ਦੀ, ਖੈਰ ਮੰਗਦੇ ਹੋਈਏ ਤੇ ਕਿਸੇ ਅੰਨੇ ਦੇ ਸਾਹਮਣੇ ਤਾਂ ਨਹੀਂ ਹੱਥ ਫੈਲਾ ਕੇ ਖੜੇ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਕਿਸੇ ਅੰਧੇ ਮਨੁੱਖ ਦੇ ਸਾਹਮਣੇ ਤਾਂ ਨਹੀਂ ਖੜੇ, ਜਿਹੜਾ ਸਾਡੇ ਕੋਲੋਂ ਪੁਕਾਰ ਕਰਦਾ ਹੋਵੇ, ਮੰਗਦਾ ਹੋਵੇ, ਉਹਨੂੰ ਆਸ ਸਾਡੇ ਤੇ ਹੋਵੇ, ਅਸੀਂ ਆਸ ਉਸ ਤੇ ਲਾਈ ਬੈਠੀਏ, ਸਾਰੀ ਉਮਰ ਭਿਖਾਰੀ ਰਹਿ ਜਾਂਗੇ, ਸਾਰੀ ਉਮਰ ਭਿਖਾਰੀ ਰਹਿ ਜਾਂਗੇ, ਨਹੀਂ ਮਿਲਣੀ। ਭਾਈ ਦਰਬਾਰੀ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਬੜਾ ਵੱਡਾ ਡੇਰੇਦਾਰ, ਤੇ ਜਦੋਂ ਇਹ ਇਲਾਕੇ ਨੂੰ ਫਤਿਹ ਕਰਨ ਗਿਆ ਨਾ ਮਹਾਰਾਜਾ ਰਣਜੀਤ ਸਿੰਘ, ਰਸਤੇ ਵਿੱਚ ਪੈਂਦਾ ਸੀ ਇਲਾਕਾ ਭਾਈ ਦਰਬਾਰੀ ਦਾ, ਜਾ ਕੇ ਮੱਥਾ ਟੇਕਿਆ, ਗੜ੍ਹ ਸ਼ੰਕਰ ਦੀ ਲੜਾਈ ਵਾਲਿਆਂ ਨੂੰ ਚੜਿਆ। ਮਹਾਰਾਜਾ ਸਾਹਿਬ ਨੇ ਭਾਈ ਦਰਬਾਰੀ ਨੂੰ ਕਿਹਾ, ਭਾਈ ਦਰਬਾਰੀ ਅਰਦਾਸ ਕਰੋ, ਮੁਹਿੰਮ ਤੇ ਚੱਲਿਆ, ਜੰਗ ਦੇ ਉੱਪਰ ਜਿੱਤ ਜਾਵਾਂ। ਭਾਈ ਦਰਬਾਰੀ ਜੀ ਨੇ ਅਰਦਾਸ ਕੀਤੀ, ਫਤਿਹ ਹੋ ਗਈ, ਜਿੱਤ ਗਿਆ ਇਲਾਕਾ ਮਹਾਰਾਜਾ ਰਣਜੀਤ ਸਿੰਘ। ਬੜੀ ਖੁਸ਼ੀ ਦੇ ਨਾਲ ਘੋੜੇ ਤੇ ਚੜ੍ਹ ਕੇ ਆਇਆ, ਸੈਨਾ ਤੇ ਚੜ੍ਹ ਕੇ ਆਇਆ। ਭਾਈ ਦਰਬਾਰੀ ਦੇ ਅੰਦਰ ਦਰਬਾਰ ਵਿੱਚ ਪਹੁੰਚ ਕੇ ਭਾਈ ਦਰਬਾਰੀ ਜੀ ਨੂੰ ਆਵਾਜ਼ ਮਾਰ ਕੇ ਕਹਿੰਦੇ, ਭਾਈ ਸਾਹਿਬ ਜੰਗ ਜਿੱਤਿਆ ਗਿਆ, ਸਤਿਗੁਰ ਦੀ ਮਿਹਰ ਹੋ ਗਈ ਹੈ, ਹੁਣ ਦੱਸੋ ਕੀ ਚਾਹੀਦਾ ਤੁਹਾਨੂੰ, ਇਸ ਡੇਰੇ ਦੇ ਨਾਂ ਕੀ ਲਵਾਵਾਂ, ਤੁਹਾਨੂੰ ਕੀ ਚਾਹੀਦਾ, ਕਿਹੜੀ ਵਸਤੂ ਦੇਵਾਂ। ਤੇ ਭਾਈ ਦਰਬਾਰੀ ਹੱਸ ਪਿਆ, ਕਹਿਣ ਲੱਗਾ, ਦੋ ਤਿੰਨ ਦਿਨ ਪਹਿਲਾਂ ਤੇ ਭਿਖਾਰੀ ਸੀ ਮਹਾਰਾਜਾ ਰਣਜੀਤ ਸਿੰਘ, ਦੋ ਤਿੰਨ ਦਿਨ ਪਹਿਲਾਂ ਤੇ ਭਿਖਾਰੀ ਬਣ ਕੇ ਆਇਆ ਸੀ, ਅੱਜ ਦਾਤਾ ਵੀ ਬਣ ਗਿਆ। ਅੱਜ ਉਸ ਦਰ ਨੂੰ ਕਹਿ ਰਿਹਾ ਵੀ ਦਿਆਂ ਕੁਛ, ਜਿਸ ਦਰ ਤੋਂ ਤੂੰ ਤੇ ਮੈਂ ਅਨੇਕਾਂ ਮੰਗਦੇ ਪਏ ਨੇ, ਤੇਰੇ ਵਰਗੇ ਰਾਜ ਘਰਾਣੇ ਦੀ ਬਖਸ਼ਿਸ਼ ਹੀ ਉਹਦੀ ਹੈ ਜਿਹੜਾ ਉਹ ਦੇ ਰਹੇ। ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ ਭਰੀਆਂ ਹੋਈਆਂ ਨਮ ਅੱਖਾਂ ਨਾਲ ਭਾਈ ਦਰਬਾਰੀ ਦੇ ਚਰਨਾਂ ਦੇ ਉੱਪਰ ਗਿਰ ਗਿਆ, ਕਹਿਣ ਲੱਗਾ, ਬਸ ਮੁਆਫ ਕਰ ਦਿਓ, ਜੀਵਨ ਦੇ ਅੰਦਰ ਇਹੀ ਇੱਕ ਗੁਨਾਹ ਬਾਕੀ ਰਹਿ ਗਿਆ ਸੀ ਮੇਰੇ ਜੀਵਨ ਦੇ ਅੰਦਰ। ਇਹ ਇਹੋ ਜਿਹਾ ਮਹਾਰਾਜਾ, ਰਾਜਨੀਤੀ ਮਹਾਰਾਜਾ ਹੋਇਆ ਤੇ ਧਰਮੀ ਰਾਜਾ ਹੋਇਆ, ਜਿਸ ਨੇ ਸਤਿਗੁਰ ਦਾ ਭੈ ਖਾਧਾ ਤੇ ਸ਼ਬਦ ਦਾ ਜਾਪ ਕਰਦਾ ਸੀ, ਸਤਿਗੁਰ ਦਾ ਅਦਬ ਕਰਦਾ ਸੀ, ਕੀਰਤਨੀਆਂ ਦਾ ਅਦਬ ਕਰਦਾ ਸੀ, ਹਰ ਇੱਕ ਸਿੱਖ ਦਾ ਅਦਬ ਕਰਦਾ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਦਬ ਕਰਦਾ ਸੀ। ਜੇ ਤੇ ਇਹੋ ਜਿਹੇ ਅਸੀਂ ਹਾਂ, ਫਿਰ ਤੇ ਅਸੀਂ ਗੁਰਸਿੱਖ ਹਾਂ। ਇੱਕ ਧਿਆਨ ਰੱਖਿਓ, ਬੜੀਆਂ ਮਾਮੂਲੀ ਜਿਹੀਆਂ ਗੱਲਾਂ ਹੁੰਦੀਆਂ ਨੇ ਪਰ ਬੜੀਆਂ ਪਤੇ ਵਾਲੀਆਂ ਹੁੰਦੀਆਂ। ਸਤਿਗੁਰਾਂ ਨੇ ਇਹ ਕਿਹਾ, ਕਿਤੇ ਅੰਨੇ ਦੇ ਅੱਗੇ ਹੱਥ ਨਾ ਕਰਕੇ ਬਹਿ ਜਿਓ, ਕਿਸੇ ਮੰਗਦੇ ਦੇ ਅੱਗੇ ਹੱਥ ਕਰਕੇ ਨਾ ਬਹਿ ਜਿਓ। ਮੰਗਣਾ ਹੈ ਤਾਂ ਸਤਿਗੁਰ ਸਾਹਿਬਾਨ ਮਹਾਰਾਜ ਜੀ ਦੇ ਦਰਬਾਰ ਚੋਂ ਮੰਗੀਏ, ਇੱਕ ਨਾਮ ਦੀ ਦਾਤ ਮੰਗੀਏ, ਜਦ ਨਾਮ ਦੀ ਦਾਤ ਮਿਲ ਗਈ ਤਾਂ ਸਭੇ ਦਾਤਾਂ ਆ ਜਾਣਗੀਆਂ, ਨਹੀਂ ਤਾਂ ਕੁਛ ਵੀ ਨਹੀਂ ਭਜਨ। ਭਾਈ ਸਾਹਿਬ ਭਾਈ ਵੀਰ ਸਿੰਘ ਦੀ ਇੱਕ ਗੱਲ ਕਹਿ ਕੇ ਮੈਂ ਸਮਾਪਤੀ ਕਰਾਂ। ਭਾਈ ਵੀਰ ਸਿੰਘ ਕਹਿੰਦੇ, ਅੱਜ ਹੀ ਪੀ ਤੇ ਹੁਣੇ ਪੀ ਤੇ ਪੀਂਦਾ ਪੀਂਦਾ ਜਾਵੀ। ਅੰਮ੍ਰਿਤ ਨਾਮ ਦੀ ਬਾਤ ਕਹੀ ਉਹਨਾਂ ਨੇ। ਮੈਨੂੰ ਅਧਿਆਤਮਕ ਮਾਰਗ ਦੇ ਮਹਾਂਪੁਰਖ ਬੜੇ ਚੰਗੇ ਲੱਗਦੇ ਨੇ, ਮੈਂ ਉਹਨਾਂ ਦਾ ਗਾਥਾ ਪੜ੍ਹਨਾ, ਜੀਵਨ ਪੜ੍ਹਨਾ। ਜਿੰਨੇ ਮਹਾਂਪੁਰਖ ਹੋਏ ਨੇ, ਨਾਮ ਜਪੀਏ, ਉਹਨਾਂ ਦੇ ਜੀਵਨ ਨੇ ਮੇਰੇ ਜੀਵਨ ਦੇ ਅੰਦਰ ਇੱਥੋਂ ਤੱਕ ਤੁਰਨ ਦਾ ਇੱਕ ਵਸੀਲਾ ਬਣਾਇਆ। ਜਿਵੇਂ ਮਾਂ ਦੀ ਉਂਗਲ ਪਕੜ ਕੇ ਬੱਚਾ ਤੁਰਦਾ, ਤਿਵੇਂ ਜਗਿਆਸੂ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਨਾਮ ਕਮਾਈ ਲੈ ਕੇ ਅੱਗੇ ਚੱਲਦਾ। ਤੇ ਭਾਈ ਸਾਹਿਬ ਅਧਿਆਤਮਕ ਮਾਰਗ ਦੇ ਬੜੇ ਪਹਿਰੂ ਇਹ ਹੋਏ ਨੇ, ਕਹਿੰਦੇ ਅੱਜ ਹੀ ਪੀ, ਕੱਲ ਦੀ ਗੱਲ ਨਾ ਕਰੀ, ਅੱਜ ਹੀ ਪੀ ਤੇ ਹੁਣੇ ਪੀ, ਅੱਜ ਵੀ ਨਹੀਂ ਹੁਣੇ ਹੀ ਪੀ, ਅੱਜ ਹੀ ਪੀ ਤੇ ਹੁਣੇ ਪੀ ਤੇ ਪੀਂਦਾ ਪੀਂਦਾ ਜਾਵੀ। ਅੰਮ੍ਰਿਤ ਰਸ ਦੇ ਪਿਆਲੇ ਨਾਲੋਂ ਲਾਏ ਬੁੱਲ ਨਾ ਚਾਈ, ਪਿਆਲਾ ਨਾ ਬਰਾ ਕਰ ਦੇ। ਅੱਜ ਹੀ ਪੀ ਤੇ ਹੁਣੇ ਪੀ ਤੇ ਪੀਂਦਾ ਪੀਂਦਾ ਜਾਵੀ, ਅੰਮ੍ਰਿਤ ਰਸ ਦੇ ਪਿਆਲੇ ਨਾਲੋਂ ਲਾਏ ਬੁੱਲ ਨਾ ਚਾਈ, ਹਰਦਮ ਪੀ ਤੇ ਖੀਵਾ ਹੋਏ ਰਹੋ, ਇਹ ਮਸਤੀ ਨਾ ਉਤਰੇ। ਦੁਨੀਆਂ ਦੇ ਨਸ਼ਿਆਂ ਨੂੰ ਕੀ ਕਹਿਣਾ, ਉਹਦੇ ਮੁੜ ਕੇ ਫੇਰ ਲੈਣਾ ਪਏਗਾ, ਉਹਦਾ ਤਾਂ ਨਸ਼ਾ ਉਤਰ ਹੀ ਜਾਣਾ। ਤੇ ਭਾਈ ਸਾਹਿਬ ਕਹਿੰਦੇ ਹਰਦਮ ਪੀ, ਹਰਦਮ ਪੀਣਾ ਤੇ ਫਿਰ ਉਹੀ ਹੋਏਗਾ ਨਾ, ਜਦੋਂ ਇੱਕ ਇੱਕ ਸ਼ਬਦ ਨੂੰ ਪੀਂਦੇ ਚਲੇ ਜਾਵਾਂਗੇ, ਇੱਕ ਇੱਕ ਪੰਗਤੀ ਨੂੰ ਪੀ ਪੀ ਕੇ, ਗਾੜੀ ਪੀ ਪੀ ਕੇ ਅੰਦਰ ਲੰਘਾਵਾਂਗੇ, ਫਿਰ ਨਸ਼ਾ ਸਰੂਰ ਜਿਹੜਾ ਆਏਗਾ ਉਹਦੀ ਤਾਂ ਗੱਲ ਹੀ ਅਲੱਗ ਦੀ। ਕਹਿੰਦੇ ਹਰਦਮ ਪੀ ਤੇ ਖੀਵਾ ਹੋਏ ਰਹੋ, ਇਹ ਮਸਤੀ ਨਾ ਉਤਰੇ, ਕੱਲ ਨੂੰ ਖਬਰੇ ਕਾਲ ਆਏ ਕੇ ਦੇਵੇ ਖਾ ਕਰ ਲਾਈ। ਕੱਲ ਦਾ ਨਾਮ ਖਾਕ ਕਾਲ ਦਾ, ਕੱਲ ਕਾਲ ਆ ਗਿਆ ਤੇ ਤੇਰੀ ਹਸਤੀ ਨਿਸਤੋ ਨਾਬੂਦ ਹੋ ਜਾਣੀ ਹੈ, ਇੱਥੇ ਦੁਨੀਆਂ ਵਿੱਚ ਤੈਨੂੰ ਕੋਈ ਅੱਗੇ ਨਹੀਂ ਜਾਣਦਾ, ਹੋਰ ਵੀ ਕਿਸੇ ਨੇ ਨਹੀਂ ਜਾਣਨਾ, ਮਿੱਟੀ ਵਿੱਚ ਮਿੱਟੀ ਹੋ ਜਾਏਗਾ, तेरी किसी ने पहचान नहीं करनी, तू अज अपने आप की फू फू करदा, मैं करदा, कल नू मिल जाएगा मिट्टी दे अंदर। सतगुरु गरीब नवाज पातशाह कहिंदे आप ही इस नाम नू जैसा सतगुरां ने फरमान किया, सागर मैं बूंद, बूंद मैं सागर, कमन बुझे विद जाने। किते पार्क दे विच जाके वनस्पति नू वेख लईए, उहदे नाल गल्लां कर लईए, किते समुंदर विच जाके किते नदियां नालियां दे किनारे खलो के पानी दियां छल्लां नू वेख लईए, किते त्रेल दियां बूंदां नू वेख लईए, पता लग जाए इन्हां दा भी जीवन तुरिया जा रहा है। उड़दे हुए बदलां नू वेखीए, बड़ी तेजी ते रफ्तार नाल तुरे जा रहे ने, किधर जा रहे ने, इन्हां दा कोई देश है, किसे देश नू जा रहे ने, अपने शव सागर नू मिलन वास्ते। वड्डियां वैराट शक्तियां, चंद्रमा इधरों चढ़दा ते इस पासे तुरिया फिरदा, जा रहा है अपने शव सागर मालक नू मिलन वास्ते। सूरज भी इधरों चलता, सारे दिन रात अपने आप चलते रहते ने, मनुख खलो गया, मनुख खड़ा हो गया, जो खलो गया ये चलन की रफ्तार, ये चलन की आवाज, ये चलन के पैर जड़े हैं गर्दश नहीं कर रहे, चल नहीं रहे, चलाए मन नहीं, इस दे मन के अंदर श्रद्धा ते आसा की जड़ी दो कदम ने पैर ने वो चलते नहीं पे, इथे दा इथे ही रुक गया। सतगुरु गरीब नवाज कहते हैं रुकिया होया पानी खराब हो जाता, पानी दे विच किरम पै जांदे ने, रुकिया होया मन खराब हो जाता, एक जगह ते पाए हुए मन दे अंदर भी शिवकार पैदा हो जाते, कम ना करिए शरीर अवेसला हो जाता, 3600 रोग पैदा हो जाते। सतगुरु गरीब नवाज पातशाह इस शब्द की आखिरी पंक्ति कहते ने मन में जोत, जोत में मनुआ, पंच मिले गुर भाई। ये शरीर दे अंदर ने, मन दे अंदर जोत है निरंकार दी, ते जोत तां जागी रही है पर उस तक साड़ी पहुंच नहीं जांदी। मन में जोत, जोत में मनुआ, पंच मिले गुर भाई, कहो नानक, नानक तिन कै सत बलिहारी, जिन एक शब्द लिव लाई। महाराज कहिंदे मैं उन्हां तों बलिहारी जाना, वार ने जाना, जिन्होंने शब्द ना लिव लाई है। अई लिव ला के जपया करिए, लिव ला के जपया करिए, जो लिव ला के जपोगे ना पुछण दी लोड़ नहीं पेगी, मार्ग कदों मिलेगा लोड़ नहीं पेगी, अपने आप पता लगता चला जाएगा। हर पल दात मिलती चली जाएगी, जगयासुआ नू मिलती है, मैं तो सारे जगयासुआ नू जिन्हां नू मिलदा, आम मनुख नालों जगयासुआ दा नाम जपियां दा चेहरा उसका खड़ा, अखां दी मस्ती अलग होंदी है, देख के अनुभव कर लीदा, खुशबू ते महक तो पता लग जांदा है, अखां दे विच भी खुशबू है, महक है, चेहरे ते भी खुशबू ते महक है, वेख के पता लग जांदा है, ये महक भरिया चेहरा मुरझाया होया नहीं, ये अखां महक भरिया ने मुरझाइया होईयां नहीं, पर अंदर एक एक बूंद करके अमृत समा रहा है, किसी दिन लबा लब भर जाएगा, जो भर गया फिर उछलन लग जाएगा, फिर दूजे नूं देन वास्ते साडे अंदर ताकत हो जाएगी, अजे आप इकट्ठा कर लिए। इस करके आओ शब्द की धुनी दे विच जदों भी आप जी ने जाप करना ना, कोई भी बाणी पढ़नी है, जिवें हुण पढ़दे जा रहे जपजी साहब, दसवीं अठवीं दसवीं पौड़ी तो अगां पता नहीं लग्या किधर चले गए हैं, ओ जाके वीहवीं पौड़ी ते पता लगा, ओ पिछे ही रह गया सारा कुछ, फिर उतो शुरू हो जाओ, उसनु छड़ो ना, मैटर पूरा करो, जदों मैटर पूरा होएगा ना तादी दात दा फल मिलना, नहीं ते एवें पहली पौड़ी दा पता लगे अखीर जाके जिन्नी नाम ते आया गए मस्त, वाह पाठ पूरा हो गया, मैं ते पाठ कर लिया जी, ये पाठ नहीं। इस करके आओ प्यारे हो, सतगुरु गरीब नवाज गुरु अर्जन देव महाराज पातशाह ने कृपा की, अनंत कृपावां कीतियां ने साडे उपर, ये अगां अगां आके अवस्था बदल दियां ने, बहुत लम्मा मैटर हो जाएगा, समा घट है, ते सतगुरु गरीब नवाज मेहर करन इन्ने ही समय दे विच जिहड़ी विचार हो गई है इस विचार नूं सांभ के रखियो, एक एक चीज नूं याद रखिया करो, कल ते ना पाओ, अज ही पींदे रहो अमृत नूं, बूंदां जिहड़ियां इकट्ठियां हो गईयां शव सागर दे विच जाके मिल गईयां, असीं इकट्ठे हो के सतसंग करके परमात्मा शव सागर विच क्यों नहीं मिलदे, किसे अन्ने अगे कासा ना करियो, जेड़ा आप मंगता है सतगुर दे अगे कासा करके मंग लियो, सतगुर दे दरबार दे विचों ऐसा ज्ञान विचारे कोई जिड़ा विचार लेगा तिसते मुक्त परमगत होई। सतगुरु फरमान करते हैं कहते हैं ऐसा ज्ञान विचारे कोई तिसते मुक्त परमगत होई। ऐसा ज्ञान विचारे कोई तिसते मुक्त परमगत होई। ऐसा ज्ञान ऐसा ज्ञान। तो सतगुरु महाराज कृपा करन, लगे रहना साडा फर्ज है। जे असीं एक मील जाना जे बह गए नहीं जावांगे, दस कदम भी चल पे दस कदम तो घटे एक मील चो, दस कदम होर चल पई भी कदम घट जाएंगे, दस कदम होर चल पई, बस लगे रहो। लगा रहे तो लाख का नहीं तो कौडी मोल, हट गए तो जीरो भी कीमत नहीं पैनी, बर्बाद हो जाएंगे। दूजिया ना वेखो, इकट्ठ नू ना वेखो, इकट्ठ नहीं है बहुत ज्यादा, इकट्ठ कौन मंगते जिथे मेले होंगे ने, जिथे नुमाइश लगती है, जिथे एग्जीबिशन लगती है, इतने तो सच का मार्ग है। इतने तो उ आवन गए भवरे उड़ के, हंस रूप बुद्धि वाले आवगे जिन्होंने शब्द चुगना है, हंसा हीरा मोती चुगना, भगत डड्डा पालन जाए वह जा रहे ने भाली जान। इस करके प्यारे हो सतगुरु मेहर करन जीवन की एक घड़ी न सामभ लीए पल पल न, क्योंकि आप जी सारिया के मन के अंदर जो इसे आने कई सवाल मतलब उठते ने, सतगुरु न मिलन की तांग है, जो मिलन की तांग होए ना फिर सतगुरु आप अगे आके मिलता है। साढ़े अंदर कादी ताकत है भी असी जाप करके गुरु नू मिल जाइए। बच्चा रोंदा होए ना बह के, वो चल नहीं सकता पैरों, तो हुण ये तो नहीं ना यतन करता केवल बाहां ही उलारदा, मां भज्जी आउंदी चुक के कलेजे ना ला लैंदी। साढ़े समर्था नहीं गुरु तक पहुंचन की, इको अरदास करियो सतगुरु पहुंचन की समर्था नहीं, कृपा करके तुसी ते आ सकते हो, असी ते बाहां उलार के खड़े हैं, गल ना ला लो, सतगुरु आपे लाणगे, किसी ना किसी दिन मेल हो जाएगा। इंतजार करिए, इंतजार विचों मिलाप जरूर मिलेगा। मेहर करे सतगुरु गरीब नवाज आनंद साहब जी का जप।